ਸਤਿ ਸ਼੍ਰੀ ਅਕਾਲ। ਇਹ ਰੇਡੀਓ ਹਮਸਫ਼ਰ ਹੈ। ਹੁਣ ਤੁਸੀਂ ਲੱਕੀ ਬੈਂਸ ਕੋਲੋਂ ਖ਼ਬਰਾਂ ਸੁਣੋ। ਅੱਜ ਦਿਨ ਮੰਗਲਵਾਰ ਸੰਨ 2025 ਦੇ ਮਈ ਮਹੀਨੇ ਦੀ 20 ਤਰੀਕ। ਕੱਲ੍ਹ ਸੋਮਵਾਰ 19 ਮਈ ਵਾਲੇ ਦਿਨ ਦੇਸ਼ ਵਿੱਚ ਰਾਸ਼ਟਰੀ ਦੇਸ਼ ਭਗਤੀ ਦਿਹਾੜਾ ਮਨਾਇਆ ਗਿਆ। ਇਹ ਦਿਨ 25 ਮਈ ਤੋਂ ਪਹਿਲਾਂ ਵਾਲੇ ਸੋਮਵਾਰ ਨੂੰ ਕਿਊਬਿਕ ਨਿਵਾਸੀਆਂ ਲਈ ਛੁੱਟੀ ਦਾ ਦਿਨ ਵੀ ਬਣ ਜਾਂਦਾ ਹੈ। ਹੋਰ ਸੂਬਿਆਂ ਵਿੱਚ ਵੀ ਇਹ ਵਿਕਟੋਰੀਆ ਦਿਵਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੌਂਟਰੀਅਲ ਦੇ ਸਕੁਏਅਰ ਸੇਂਟ ਲੂਈ ਵਿਖੇ ਲੋਕ 1837 ਤੋਂ 1838 ਦੇ ਦੇਸ਼ ਭਗਤਾਂ ਦੇ ਸੰਘਰਸ਼ ਨੂੰ ਸ਼ਰਧਾਂਜਲੀ ਦੇਣ ਵਾਸਤੇ ਰਾਸ਼ਟਰੀ ਦੇਸ਼ ਭਗਤੀ ਦਿਵਸ ਮਨਾਉਣ ਲਈ ਇਕੱਠੇ ਹੁੰਦੇ ਨੇ। ਇਹ ਇੱਕ ਅਜਿਹਾ ਦਿਨ ਹੈ ਜਦੋਂ ਸਾਰੇ ਲੋਕ ਇਕੱਠੇ ਹੋ ਕੇ ਉਨ੍ਹਾਂ ਲੋਕਾਂ ਬਾਰੇ ਸੋਚਦੇ ਨੇ ਜਿਨ੍ਹਾਂ ਨੇ ਕੈਨੇਡੀਅਨ ਨਿਵਾਸੀਆਂ ਦੇ ਅਧਿਕਾਰਾਂ, ਲੋਕਤੰਤਰ, ਜ਼ਿੰਮੇਵਾਰ ਸਰਕਾਰ, ਕੈਨੇਡਾ ਦੇ ਸੱਭਿਆਚਾਰ ਤੇ ਭਾਸ਼ਾ ਲਈ ਲੜਾਈ ਲੜੀ। ਬੈਪਟਿਸਟ ਡੀ ਮੌਂਟਰੀਅਲ ਦੀ ਪ੍ਰਧਾਨ ਮੈਰੀ ਐਨ ਨੇ ਆਖਿਆ ਕਿ ਅਸੀਂ ਦੇਸ਼ ਭਗਤਾਂ, ਔਰਤਾਂ ਤੇ ਮਰਦਾਂ ਬਾਰੇ ਗੱਲ ਕਰਦੇ ਹਾਂ। ਇਸ ਲਈ 2002 ਤੋਂ ਇੱਕ ਆਰਡਰ ਦੁਆਰਾ ਬਰਨਾਰਡ ਲੈਂਡਰੀ ਦੀ ਸਰਕਾਰ ਨੇ ਇਸ ਦਿਨ ਦੀ ਸਥਾਪਨਾ ਕੀਤੀ ਸੀ ਤੇ ਇਸ ਨੂੰ 2003 ਤੋਂ ਮਨਾਇਆ ਜਾ ਰਿਹਾ। ਇਹ ਸਾਰਿਆਂ ਲਈ ਇਕੱਠੇ ਹੋ ਕੇ ਦੇਸ਼ ਭਗਤੀ ਦਾ ਜਜ਼ਬਾ ਪ੍ਰਗਟਾਉਣ ਦਾ ਦਿਨ ਹੈ। ਅਸੀਂ ਸਾਰੇ ਉੱਥੇ ਇਕੱਠੇ ਹੁੰਦੇ ਹਾਂ ਜਿੱਥੇ ਦੇਸ਼ ਭਗਤਾਂ ਨੂੰ ਇਕੱਠਿਆਂ ਦਫਨਾਇਆ ਗਿਆ ਸੀ। ਇਹ ਇੱਕ ਕਬਰਿਸਤਾਨ ਹੈ ਜਿੱਥੇ 40,000 ਵਿਅਕਤੀ ਦਫਨਾਏ ਗਏ ਨੇ। ਉਨ੍ਹਾਂ ਆਖਿਆ ਕਿ ਸਾਨੂੰ ਇਸ ਪਾਕ ਦਾ ਨਾਮ ਬਦਲ ਕੇ ਪਲੇਸਡਸ ਪੈਟਰੀਓਟਸ ਰੱਖਣਾ ਚਾਹੀਦਾ ਹੈ। ਮੌਂਟਰੀਅਲ ਦੇ ਹੰਟਸਿਕ ਕਾਰਟੀਵਲ ਬੋਰੋ ਚ ਇੱਕ ਰਿਹਾਇਸ਼ੀ ਇਮਾਰਤ ਚ ਕੱਲ ਸੋਮਵਾਰ ਦੁਪਹਿਰ ਨੂੰ ਦੋ ਅਲਾਰਮ ਵਾਲੀਆਂ ਅੱਗਾਂ ਲੱਗ ਗਈਆਂ ਜਿਸ ਕਾਰਨ ਤਿੰਨ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣਾ ਪਿਆ। ਇਹ ਅੱਗ ਰੋਬਰਟਾਈਨ ਬੈਰੀ ਸਟਰੀਟ ਤੇ ਐਲਿਸ ਨੋਲਨ ਸਟਰੀਟ ਦੇ ਕੋਨੇ ਤੇ ਸਥਿਤ ਇੱਕ 2 ਮੰਜ਼ਿਲਾ ਇਮਾਰਤ ਵਿਚ ਲੱਗੀ ਸੀ। ਇਸ ਇਮਾਰਤ ਵਿਚ 4 ਯੂਨਿਟ ਨੇ ਜਿਨ੍ਹਾਂ ਵਿਚੋਂ ਇੱਕ ਘਟਨਾ ਦੇ ਵੇਲੇ ਖਾਲੀ ਸੀ। ਲਗਭਗ 60 ਦੇ ਕਰੀਬ ਫਾਇਰ ਫਾਈਟਰਸ ਘਟਨਾ ਸਥਾਨ ਤੇ ਪਹੁੰਚ ਗਏ ਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ। ਇੱਕ ਵਿਅਕਤੀ ਨੂੰ ਹਸਪਤਾਲ ਲਿਜਾਣਾ ਪਿਆ ਜਦਕਿ ਇੱਥੋਂ ਬਾਹਰ ਕੱਢੇ ਗਏ ਪਰਿਵਾਰਾਂ ਦੀ ਰੈੱਡ ਕਰਾਸ ਵੱਲੋਂ ਮਦਦ ਕੀਤੀ ਜਾ ਰਹੀ ਹੈ। ਇਸ ਖੇਤਰ ਦੀ ਹਾਈਡਰੋ ਕਿਊਬਿਕ ਨੇ ਬਿਜਲੀ ਕੱਟ ਦਿੱਤੀ ਹੈ ਜਦੋਂ ਕਿ ਅੱਗ ਹੁਣ ਕਾਬੂ ਹੇਠ ਹੈ ਤਾਂ ਇਸ ਨੂੰ ਪੂਰੀ ਤਰ੍ਹਾਂ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। 15 ਸਾਲ ਦੀ ਉਮਰ ਚ ਇਰਾਨ ਦੀ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਸਾਰਾ ਸੈਦੀ ਨੇ ਕਨਕੋਡੀਆ ਯੂਨੀਵਰਸਿਟੀ ਦੇ ਬਾਇਓ ਕੈਮਿਸਟਰੀ ਪ੍ਰੋਗਰਾਮ ਚ ਆਪਣੇ ਪਹਿਲੇ ਸਮੈਸਟਰ ਤੋਂ ਬਾਅਦ ਸਿੱਧਾ ਏ ਹਾਸਲ ਕੀਤਾ ਪਰ ਉੱਚ ਟਿਊਸ਼ਨ ਫੀਸਾਂ ਕਾਰਨ ਉਸ ਦਾ ਮੌਂਟਰੀਅਲ ਕੈਂਪਸ ਵਿਚ ਭਵਿੱਖ ਅਨਿਸ਼ਚਿਤ ਹੈ। ਸੈਦੀ ਦੀਆਂ ਫੀਸਾਂ ਬਕਾਇਆ ਨੇ ਇਸ ਕਾਰਨ ਉਹ ਦੇਸ਼ ਵਿਚ ਰਹਿਣ ਲਈ ਜ਼ਰੂਰੀ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ਚ ਵੀ ਅਸਮਰੱਥ ਹੈ। ਉਹਨੇ ਆਖਿਆ ਕਿ ਇਸ ਵੇਲੇ ਮੇਰੇ ਕੋਲ ਯੂਨੀਵਰਸਿਟੀ ਵੱਲ ਬਕਾਇਆ। ਇਹ ਮੇਰੇ ਇੱਥੇ ਆਏ ਸਮੈਸਟਰ ਲਈ ਲਗਭਗ $20,000 ਤੋਂ ਵੱਧ ਹੈ। ਉਹਨੇ ਆਖਿਆ ਕਿ ਜਦੋਂ ਮੈਂ ਪਹਿਲੀ ਵਾਰ ਯੂਨੀਵਰਸਿਟੀ ਚ ਅਰਜ਼ੀ ਦਿੱਤੀ ਸੀ ਜੋ ਕਿ 2022 ਚ ਵਾਪਸ ਆਈ ਤਾਂ ਸਾਨੂੰ ਉਮੀਦ ਨਹੀਂ ਸੀ ਕਿ ਟਿਊਸ਼ਨ ਫੀਸ ਇੰਨੀ ਵੱਧ ਜਾਵੇਗੀ। ਸਰਕਾਰੀ ਸਹਾਇਤਾ ਨਾਲ ਸਾਨੂੰ ਲੱਗਦਾ ਕਿ ਇਹ ਸੌਖਾ ਹੋ ਜਾਵੇਗਾ। ਅਲੀ ਮੁਹੰਮਦੀ ਨਾਮਕ ਇੱਕ ਨੇ ਜਾਣਕਾਰੀ ਦਿੰਦੇ ਆਖਿਆ ਕਿ ਉਹ ਇੱਕ ਪ੍ਰਤਿਭਾਸ਼ਾਲੀ ਦਿਮਾਗ ਦੀ ਮਾਲਕਣ ਹੈ ਤੇ ਉਸ ਦੇ ਭਵਿੱਖ ਵਿਚ ਕੈਨੇਡਾ ਨੂੰ ਹੀ ਫਾਇਦਾ ਹੋਵੇਗਾ। ਉਹ ਭਵਿੱਖ ਵਿਚ ਇੱਕ ਵਿਗਿਆਨੀ ਤੇ ਖੋਜਕਰਤਾ ਬਣ ਸਕਦੀ ਹੈ ਤੇ ਨਾਲ ਹੀ ਸਾਡੇ ਦੇਸ਼ ਦੀ ਸੇਵਾ ਵੀ ਕਰੇਗੀ। ਕੈਨੇਡਾ ਪੋਸਟ ਦਾ ਕਹਿਣਾ ਕਿ ਉਹਨੇ 55,000 ਡਾਕ ਕਰਮਚਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਤੋਂ ਹੜਤਾਲ ਦੇ ਨੋਟਿਸ ਪ੍ਰਾਪਤ ਕੀਤੇ ਨੇ। ਕ੍ਰਾਊਨ ਕਾਰਪੋਰੇਸ਼ਨ ਦਾ ਕਹਿਣਾ ਕਿ ਨੋਟਿਸਾਂ ਵਿਚ ਕਿਹਾ ਗਿਆ ਕਿ ਕਰਮਚਾਰੀ ਸ਼ੁੱਕਰਵਾਰ ਅੱਧੀ ਰਾਤ ਤੋਂ ਧਰਨਾ ਦੇਣ ਦੀ ਯੋਜਨਾ ਬਣਾ ਰਹੇ ਨੇ। ਯੂਕੇ, ਫਰਾਂਸ ਤੇ ਕੈਨੇਡਾ ਨੇ ਕੱਲ ਸੋਮਵਾਰ ਨੂੰ ਗਾਜ਼ਾ ਦੇ ਕਬਜ਼ੇ ਵਾਲੇ ਪੱਛਮੀ ਕੰਢੇ ਚ ਇਜ਼ਰਾਈਲ ਦੀਆਂ ਗਤੀਵਿਧੀਆਂ ਲਈ ਪਾਬੰਦੀਆਂ ਸਮੇਤ ਠੋਸ ਕਾਰਵਾਈਆਂ ਦੀ ਧਮਕੀ ਦਿੱਤੀ। ਇਜ਼ਰਾਈਲ ਨੂੰ ਗਾਜ਼ਾ ਚ ਭਿਆਨਕ ਨਵੀਆਂ ਫੌਜੀ ਕਾਰਵਾਈਆਂ ਨੂੰ ਰੋਕਣ ਤੇ ਮਨੁੱਖੀ ਸਹਾਇਤਾ ਦੀ ਤੁਰੰਤ ਆਗਿਆ ਦੇਣ ਦੀ ਮੰਗ ਕੀਤੀ। ਇਹ ਤਿੱਖੇ ਸ਼ਬਦਾਂ ਵਾਲਾ ਬਿਆਨ ਇਜ਼ਰਾਈਲ ਤੇ ਸੰਯੁਕਤ ਰਾਸ਼ਟਰ ਦੇ ਕਹਿਣ ਤੋਂ ਥੋੜੀ ਦੇਰ ਬਾਅਦ ਆਇਆ। ਇਜ਼ਰਾਈਲ ਦੀ ਲਗਭਗ 3 ਮਹੀਨਿਆਂ ਦੀ ਨਾਕਾਬੰਦੀ ਤੋਂ ਬਾਅਦ ਸਹਾਇਤਾ ਦੇ ਪਹਿਲੇ ਕੁਝ ਟਰੱਕ ਗਾਜ਼ਾ ਵਿਚ ਦਾਖਲ ਹੋਏ ਕਿਉਂਕਿ ਇਜ਼ਰਾਈਲ ਨੇ ਸਹਿਯੋਗੀਆਂ ਦੇ ਦਬਾਅ ਨੂੰ ਸਵੀਕਾਰ ਕੀਤਾ। ਸਾਂਝੇ ਬਿਆਨ ਵਿਚ ਇਜ਼ਰਾਈਲ ਦੇ ਗਾਜ਼ਾ ਵਿਚ ਘੱਟੋ ਘੱਟ ਸਹਾਇਤਾ ਦੀ ਆਗਿਆ ਦੇਣ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਨਾ ਕਾਫੀ ਕਿਹਾ ਗਿਆ ਤੇ ਇਸ ਬਾਰੇ ਤੁਰੰਤ ਇਜ਼ਰਾਈਲ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ। ਮੌਂਟਰੀਅਲ ਆਧਾਰਿਤ ਹਾਊਸਿੰਗ ਐਡਵੋਕੇਟ ਫਰੈਪਰੂ ਯਾਨੀ ਕਿ ਫਰੰਟ ਦੀ ਐਕਸ਼ਨ ਪਾਪੂਲਰ ਐਂਡ ਰੇਮਨਜੈਂਟ ਅਰਬਨ ਫਿਰ ਤੋਂ ਲਗੌਲ ਸਰਕਾਰ ਨੂੰ ਹਾਊਸਿੰਗ ਸੰਕਟ ਨਾਲ ਨਜਿੱਠਣ ਦੀ ਮੰਗ ਕਰ ਰਿਹਾ। ਸੰਗਠਨ ਦਾ ਅੰਦਾਜ਼ ਹੈ ਕਿ ਸਮਾਜਿਕ ਰਿਹਾਇਸ਼ੀ ਇਕਾਈਆਂ ਦੀ ਗਿਣਤੀ 15 ਸਾਲਾਂ ਚ ਦੁੱਗਣੀ ਹੋ ਜਾਏਗੀ। ਭਾਵ ਹਰ ਸਾਲ ਘੱਟੋ ਘੱਟ 10,000 ਨਵੇਂ ਯੂਨਿਟ ਬਣਾਉਣੇ ਪੈਣਗੇ। 1 ਜੁਲਾਈ ਤੇਜ਼ੀ ਨਾਲ ਲਾਗੇ ਆ ਰਹੀ ਹੈ। ਹਰ ਸਾਲ ਕਿਊਬਿਕ ਚ ਸੈਂਕੜੇ ਲੋਕ ਆਪਣੇ ਆਪ ਨੂੰ ਬਿਨਾਂ ਘਰ ਦੇ ਦੇਖਦੇ ਨੇ ਤੇ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਇੱਕ ਪ੍ਰੈਸ ਰਿਲੀਜ਼ ਵਿੱਚ ਫਰਾਪਰੂ ਦੇ ਬੁਲਾਰੇ ਨੇ ਇਸ ਤੱਥ ਦੀ ਨਿੰਦਾ ਕੀਤੀ ਕਿ ਜਨਤਕ ਸਬਸਿਡੀਆਂ ਨੂੰ ਨਿੱਜੀ ਸਮਰਥਕਾਂ ਪਰਉਪਕਾਰ ਜਾਂ ਨਿੱਜੀ ਬਾਜ਼ਾਰ ਵਿੱਚ ਫਸੇ ਕਿਰਾਏ ਦੁਆਰਾ ਬਦਲਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਅਸੀਂ ਇਹ ਦੇਖਣ ਤੋਂ ਇਨਕਾਰ ਕਰਦੇ ਹਾਂ ਕਿ ਜਦੋਂ ਲੋੜ ਸਪਸ਼ਟ ਹੁੰਦੀ ਹੈ ਤਾਂ ਜਨਤਕ ਫੰਡਾਂ ਦੀ ਘਾਟ ਅਸਮਰੱਥਾ ਨੂੰ ਆਮ ਬਣਾਉਣ ਵਿੱਚ ਯੋਗਦਾਨ ਪਾ ਦਿੰਦੀ ਹੈ। ਹਾਲ ਹੀ ਦੇ ਮਹੀਨਿਆਂ ਚ ਸਮਾਜਿਕ ਰਿਹਾਇਸ਼ ਆਖਿਰਕਾਰ ਬਣਾਈ ਗਈ ਹੈ, ਪਰ ਐਲਾਨੇ ਪ੍ਰੋਜੈਕਟਾਂ ਦੀ ਸਥਿਰਤਾ ਬਾਰੇ ਸਾਰੇ ਹੀ ਚਿੰਤਤ ਨੇ। ਇਹ ਖਬਰਾਂ ਤੁਸੀਂ ਰੇਡੀਓ ਹਮਸਫ਼ਰ ਤੋਂ ਸੁਣ ਰਹੇ ਹੋ। ਪਿਛਲੀ ਪਤਝੜ ਵਿੱਚ ਜਦੋਂ ਪੁਰਾਤੱਤਵ ਵਿਗਿਆਨੀ ਯੂਵੇਸ ਕੇਟਰੀਅਨ ਮੌਂਟੀਅਲ ਦੇ ਉੱਤਰ ਪੂਰਬ ਚ ਇੱਕ ਭਵਿੱਖੀ ਹਾਕੀ ਰਿੰਕ ਦੀ ਜਗ੍ਹਾ ਤੇ ਖੁਦਾਈ ਕਰ ਰਹੀ ਸੀ ਤਾਂ ਇੱਕ ਟੀਮ ਦੀ ਨਿਗਰਾਨੀ ਵੀ ਕਰ ਰਹੀ ਸੀ ਤਾਂ ਇੱਕ ਛੋਟੇ ਖੁਦਾਈ ਕਰਨ ਵਾਲੇ ਨੂੰ ਕੁਝ ਕੱਟੇ ਹੋਏ ਪੱਥਰ ਦੇ ਟੁਕੜੇ ਮਿਲੇ। ਇੱਕ ਪ੍ਰਾਚੀਨ ਸਮੁੰਦਰ ਦੇ ਹੇਠਾਂ ਬਣੇ ਪੱਥਰਾਂ ਦੇ 6,150 ਤੇ 8,200 ਸਾਲ ਪਹਿਲਾਂ ਆਦਿਵਾਸੀ ਲੋਕਾਂ ਦੁਆਰਾ ਬਣਾਏ ਗਏ ਨਿਸ਼ਾਨ ਸਨ। ਇੱਕ ਸਾਬਕਾ ਸ਼ੈਲ ਵੰਡ ਕੇਂਦਰ ਤੇ 18ਵੀਂ ਤੇ 19ਵੀਂ ਸਦੀ ਦੇ ਫਾਰਮਾਂ ਦੀ ਜਗ੍ਹਾ ਦੇ ਹੇਠਾਂ ਮਿਲੀ ਇਹ ਖੋਜ ਖੇਤਰ ਦੇ ਬਹੁਤ ਘੱਟ ਜਾਣੇ ਜਾਂਦੇ ਪੂਰਵ ਇਤਿਹਾਸਕ ਸਮੇਂ ਤੇ ਰੋਸ਼ਨੀ ਪਾਉਣ ਵਿੱਚ ਮਦਦ ਕਰ ਸਕਦੀ ਹੈ। ਇੱਕ ਹਾਲੀਆ ਇੰਟਰਵਿਊ ਚ ਕੇਟਰੀਅਨ ਨੇ ਆਖਿਆ ਕਿ ਸੋਰੇਲ ਟ੍ਰੇਸੀ ਕਿਊਬਿਕ ਚ ਭਵਿੱਖ ਦੇ ਰਿੰਕ ਤੇ ਲੱਭੇ ਗਏ ਪੱਥਰ ਇੱਕ ਪ੍ਰਾਚੀਨ ਸਮੁੰਦਰੀ ਤਲਛਟ ਤੋਂ ਖੁਦਾਈ ਕੀਤੇ ਗਏ ਸਨ, ਜਿਸ ਦੀਆਂ ਪੱਧਰੀ ਪਰਤਾਂ ਨੇ ਤੇ ਉਸ ਨੂੰ ਉਨ੍ਹਾਂ ਦੇ ਆਉਣ ਦੇ ਅੰਦਾਜ਼ਨ ਸਮੇਂ ਦੀ ਗਣਨਾ ਕਰਨ ਦੀ ਆਗਿਆ ਦਿੱਤੀ ਹੈ। ਅਰਥਾਬਾਸਕਾ ਚ ਉਪ ਚੋਣ ਹਾਲੇ ਸ਼ੁਰੂ ਵੀ ਨਹੀਂ ਹੋਈ, ਪਰ ਪਾਰਟੀ ਕੁਬੈਕਵਾ ਤੇ ਐਰਿਕ ਦੁਹਾਈਮ ਦੇ ਕੰਜ਼ਰਵੇਟਿਵ ਵਿਚਕਾਰ ਪਹਿਲਾਂ ਹੀ ਹਮਲੇ ਹੋ ਰਹੇ ਨੇ, ਜੋ ਇਸ ਰਾਈਡਿੰਗ ਨੂੰ CAQ ਤੋਂ ਖੋਣ ਲਈ ਕੁਝ ਵੀ ਕਰਨ ਲਈ ਤਿਆਰ ਜਾਪਦੇ ਨੇ। ਇਹ ਚੋਣ ਹਲਕਾ ਸਨ 2012 ਤੋਂ CAQ ਕੋਲ ਹੈ। 2022 ਚ ਆਮ ਚੋਣਾਂ ਚ CAQ ਉਮੀਦਵਾਰ ਐਰਿਕ ਲਫੈਬਰੇ ਨੇ ਅਰਥਾਬਾਸਕਾ ਨੂੰ ਕੰਜ਼ਰਵੇਟਿਵ ਉਮੀਦਵਾਰ ਤਾਰਿਕ ਹੈਨੌਤ ਤੋਂ 12,000 ਤੋਂ ਵੱਧ ਵੋਟਾਂ ਨਾਲ ਜਿੱਤ ਲਿਆ ਸੀ ਤੇ ਪਾਰਟੀ ਕੁਬੈਕਵਾ ਨੂੰ ਸਿਰਫ 10% ਵੋਟਾਂ ਮਿਲੀਆਂ ਸਨ। ਵਾਤਾਵਰਨ ਤੇ ਜਲਵਾਯੂ ਪਰਿਵਰਤਨ ਕੈਨੇਡਾ ਦਾ ਕਹਿਣਾ ਕਿ ਉਸ ਨੂੰ ਸ਼ਨੀਵਾਰ ਸ਼ਾਮੀ 7 ਵਜੇ ਦੇ ਕਰੀਬ ਹਾਵੇ ਕਿਊਬਿਕ ਦੇ ਲਾਗੇ ਇੱਕ ਤੂਫਾਨ ਵਰਗਾ ਦਿਖਾਈ ਦੇਣ ਵਾਲਾ ਫੁਟੇਜ ਮਿਲਿਆ ਸੀ। ਏਜੰਸੀ ਨੇ ਐਤਵਾਰ ਨੂੰ ਇੱਕ ਸੰਖੇਪ ਬਿਆਨ ਜਾਰੀ ਕੀਤਾ ਤੇ ਇਸ ਗੱਲ ਦੀ ਪੁਸ਼ਟੀ ਵਾਸਤੇ ਜਾਂਚ ਦੀ ਗੱਲ ਆਖੀ। ਉਨ੍ਹਾਂ ਆਖਿਆ ਕਿ ਇਹ ਸੱਚਮੁੱਚ ਤੂਫਾਨ ਸੀ, ਜੇਕਰ ਅਜਿਹਾ ਤਾਂ ਅਸੀਂ ਇਹਦੀ ਤੀਬਰਤਾ ਦਾ ਪਤਾ ਲਗਾਉਣ ਲਈ ਘਟਨਾ ਦੀ ਸਰਗਰਮੀ ਨਾਲ ਛਾਣਬੀਣ ਕਰ ਰਹੇ ਹਾਂ। ਹਾਂ, ਇਹ ਇੱਕ ਫਨਲ ਬੱਦਲ ਜ਼ਰੂਰ ਸੀ, ਪਰ ਇਹਦਾ ਮਤਲਬ ਇਹ ਨਹੀਂ ਕਿ ਸੱਤਾ ਤੇ ਤੂਫਾਨੀ ਹਵਾਵਾਂ ਸਨ। ਇਸ ਲਈ ਅਸੀਂ ਇਹਨੂੰ ਬਵੰਡਰ ਵਜੋਂ ਪੁਸ਼ਟੀ ਕਰਨ ਤੋਂ ਪਹਿਲਾਂ ਇਸ ਨਾਲ ਹੋਰ ਸਬੂਤ ਵੀ ਲੱਭ ਰਹੇ ਹਾਂ। ਦੱਸਣਾ ਬਣਦਾ, ਸ਼ਨੀਵਾਰ ਨੂੰ ਆਏ ਤੂਫਾਨ ਨੇ ਸੂਬੇ ਦੇ ਕੁਝ ਹਿੱਸਿਆਂ ਚ ਭਾਰੀ ਮੀਂਹ, ਗੜੇਮਾਰੀ ਤੇ ਤੇਜ਼ ਹਵਾਵਾਂ ਨਾਲ ਤਬਾਹੀ ਮਚਾਈ ਸੀ। ਕਿਊਬਿਕ ਵਿਚ ਸਾਲ ਦਾ ਪਹਿਲਾ ਪੁਸ਼ਟੀ ਕੀਤਾ ਗਿਆ ਤੂਫਾਨ 20 ਅਪ੍ਰੈਲ ਨੂੰ ਸੇਂਟ ਜ਼ੇਨਨ ਵਿਚ ਆਇਆ ਸੀ। ਪਿਛਲੇ ਹਫ਼ਤੇ ਤੱਕ ਮੱਛੀਆਂ ਫੜਨ ਵਾਲੇ ਯੂਬੋਨ ਜਲਬਰਟ ਨੇ ਆਪਣੇ 40 ਸਾਲਾਂ ਦੇ ਕੈਰੀਅਰ ਚ ਕਦੇ ਵੀ ਸੰਤਰੀ ਰੰਗ ਦਾ ਝੀਂਗਾ ਨਹੀਂ ਦੇਖਿਆ ਸੀ। ਉਹਨੇ ਆਖਿਆ ਕਿ ਸਾਡੇ ਕੋਲ ਪੀਲਾ ਰੰਗ ਹੈ, ਇਹ ਬਹੁਤ ਦੁਰਲੱਭ ਹੈ, ਸਾਡੇ ਕੋਲ ਨੀਲਾ, ਪਰ ਕਦੇ ਵੀ ਸੰਤਰੀ ਨਹੀਂ ਸੀ। ਜਲਬਰਟ ਗੈਸਪੇ ਕਿਊਬਿਕ ਚ ਮੱਛੀ ਬਾਜ਼ਾਰ ਦੇ ਨਿਰਦੇਸ਼ਕ ਨੇ। ਉਨ੍ਹਾਂ ਆਖਿਆ ਕਿ ਅਣਸਿੱਖਿਅਤ ਅੱਖ ਨੂੰ ਜਾਲ ਚ ਫਸਿਆ ਕ੍ਰਸਟੇਸ਼ੀਅਨ ਸ਼ਾਇਦ ਇੰਨਾ ਵੱਖਰਾ ਨਾ ਲੱਗੇ, ਪਰ ਘੜੇ ਵਿੱਚੋਂ ਤਾਜ਼ੇ ਪਕਾਏ ਝੀਂਗਾ ਦੇ ਰੰਗ ਵਰਗਾ ਅਕਸਰ ਮੱਛੀ ਬਾਜ਼ਾਰ ਚ ਉਨ੍ਹਾਂ ਨੂੰ ਕੁਝ ਹਫ਼ਤਿਆਂ ਲਈ ਪ੍ਰਚਾਰ ਸਟੰਟ ਵਜੋਂ ਰੱਖਦਾ। ਉਨ੍ਹਾਂ ਆਖਿਆ ਕਿ ਜ਼ਿਆਦਾਤਰ ਸਮਾਂ ਉਹ ਉਨ੍ਹਾਂ ਨੂੰ ਸਾਡੇ ਵਰਗੇ ਕਿਸੇ ਅਕੇਰੀਅਮ ਨੂੰ ਦੇ ਦਿੰਦੇ ਨੇ ਤੇ ਜਾਂ ਉਨ੍ਹਾਂ ਨੂੰ ਜੰਗਲ ਵਿੱਚ ਵਾਪਸ ਸੁੱਟ ਦਿੰਦੇ ਨੇ। ਮੱਛੀ ਬਾਜ਼ਾਰ ਦਾ ਕਹਿਣਾ ਕਿ ਇਸ ਦਾ ਇਰਾਦਾ ਸੰਤਰੀ ਝੀਂਗੇ ਨੂੰ ਜ਼ਿੰਦਾ ਰੱਖਣ ਤੇ ਇਸ ਨੂੰ ਉਨ੍ਹਾਂ ਗਾਹਕਾਂ ਨੂੰ ਪੇਸ਼ ਕਰਨ ਦਾ ਜੋ ਮੱਛੀਆਂ ਫੜਨ ਦੇ ਸੀਜ਼ਨ ਲਈ ਆਉਂਦੇ ਨੇ, ਤੇ ਬਾਅਦ ਵਿੱਚ ਇਹਨੂੰ ਮੌਂਟਰੀਅਲ ਬਾਇਓਡੋਮ ਕਿਊਬਿਕ ਦੇ ਐਕੁਏਰੀਅਮ ਨੂੰ ਪੇਸ਼ ਕੀਤਾ ਜਾ ਸਕਦਾ ਤੇ ਜਾਂ ਫਿਰ ਪਾਣੀ ਵਿੱਚ ਵਾਪਸ ਭੇਜਿਆ ਜਾ ਸਕਦਾ। ਮੌਂਟਰੀਅਲ ਕੈਨੇਡੀਅਨਜ਼ ਦੇ ਸਾਬਕਾ ਇਨਫੋਰਸਰ ਕ੍ਰਿਸ ਨੀਲਨ ਮਈ ਦੇ ਅਖੀਰ ਚ ਨਕਲਸ ਦੀ ਕ੍ਰਿਸ ਨੀਲਨ ਸਟੋਰੀ ਨਾਮਕ ਇੱਕ ਪੁਰਸ਼ ਸ਼ੋਅ ਵਿੱਚ ਭਾਗ ਲੈ ਰਹੇ ਨੇ। ਸਾਬਕਾ NHL ਖਿਡਾਰੀ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਆਖਿਆ ਸੀ ਕਿ ਇਹ ਸ਼ੋਅ ਉਨ੍ਹਾਂ ਨੂੰ ਭਾਵਨਾਤਮਕ ਤੇ ਸਰੀਰਕ ਲੜਾਈਆਂ ਚ ਡੂੰਘਾਈ ਨਾਲ ਪੇਸ਼ ਕਰਨ ਦਾ ਵਾਅਦਾ ਕਰਦਾ ਹੈ, ਜਿਨ੍ਹਾਂ ਨੇ ਉਸਦੀ ਅਸ਼ਾਂਤ ਜ਼ਿੰਦਗੀ ਨੂੰ ਪ੍ਰਭਾਸ਼ਿਤ ਕੀਤਾ। ਬੋਸਟਨ ਚ ਜਨਮੇ ਇਸ ਹਾਕੀ ਖਿਡਾਰੀ ਕ੍ਰਿਸ ਨਕਲਸ ਦਾ ਉਪਨਾਮ ਨੀਲਨ ਹੈ, ਜਿਸ ਦਾ ਕਰੀਅਰ ਵਿਵਾਦਾਂ ਤੇ ਬਰਫ਼ ਤੇ ਉਸਦੀ ਸਰੀਰਕਤਾ ਨਾਲ ਭਰਿਆ ਰਿਹਾ ਹੈ। ਉਹ ਕਹਿੰਦਾ ਕਿ ਇਹ ਸ਼ੋਅ ਉਹਦੀ ਜੀਵਨ ਕਹਾਣੀ ਤੇ ਚਰਚਾ ਕਰੇਗਾ ਤੇ ਉਹਦੇ ਕਰੀਅਰ ਤੇ ਉਹਦੀਆਂ ਕਈ ਸਰਜਰੀਆਂ ਤੋਂ ਲੈ ਕੇ ਨਸ਼ੇ ਦੇ ਨਾਲ ਉਹਦੀ ਯਾਤਰਾ, ਓਵਰਡੋਜ਼ ਤੇ ਉਹਦੇ ਮਾਨਸਿਕ ਸਿਹਤ ਸੰਘਰਸ਼ਾਂ ਤੇ ਵੀ ਚਰਚਾ ਕਰੇਗਾ। ਕੈਨੇਡਾ ਚ ਰੀਅਲ ਅਸਟੇਟ ਮਾਰਕੀਟ ਬਹੁਤ ਜਲਦੀ ਗਰਮ ਹੋਣਾ ਸ਼ੁਰੂ ਹੋ ਜਾਏਗਾ, ਪਰ ਇਸ ਸਾਲ ਚੀਜ਼ਾਂ ਥੋੜੀਆਂ ਵੱਖਰੀਆਂ ਜਾਪਦੀਆਂ ਨੇ। ਬਹੁਤ ਸਾਰੇ ਮਾਹਰਾਂ ਦੁਆਰਾ ਆਮ ਨਾਲੋਂ ਹੌਲੀ ਸ਼ੁਰੂਆਤ ਨੂੰ ਧਿਆਨ ਵਿਚ ਰੱਖਦਿਆਂ ਜੋ ਲੋਕ ਆਪਣਾ ਪਹਿਲਾ ਘਰ ਬਦਲਣਾ ਜਾਂ ਖਰੀਦਣਾ ਚਾਹੁੰਦੇ ਨੇ, ਤਰਜੀਹਾਂ, ਬਜਟ ਤੇ ਸਮਝੌਤਾ ਕਰਨ ਲਈ ਕਿੰਨੇ ਤਿਆਰ ਹੋ ਦੇ ਆਧਾਰ ਤੇ ਸੌਦਾ ਲੱਭਣ ਦੀ ਸਥਿਤੀ ਵਿਚ ਹੋ ਸਕਦੇ ਨੇ। ਰਾਇਲ ਲੇਪਿਜ ਵਿਖੇ ਖੋਜ ਮਾਹਰ ਐਨੀ ਦਾ ਕਹਿਣਾ ਕਿ ਬਸੰਤ ਸੱਚਮੁੱਚ ਪੂਰੇ ਬੋਰਡ ਵਿਚ ਕਾਫੀ ਹੌਲੀ ਸ਼ੁਰੂਆਤ ਕਰ ਰਹੀ ਹੈ। ਇਹ ਸੰਯੁਕਤ ਰਾਜ ਅਮਰੀਕਾ ਨਾਲ ਵਪਾਰਕ ਸਬੰਧਾਂ ਕਾਰਨ ਦੇਸ਼ ਦੀ ਆਰਥਿਕਤਾ ਚ ਆਮ ਤੌਰ ਤੇ ਵਿਸ਼ਵਾਸ ਦੀ ਘਾਟ ਕਾਰਨ ਹੈ। ਇਹ ਅਸਲ ਚ ਕੈਨੇਡੀਅਨਸ ਦੀ ਮਾਨਸਿਕਤਾ ਤੇ ਬਹੁਤ ਵੱਡਾ ਪ੍ਰਭਾਵ ਪਾ ਰਿਹਾ ਹੈ। ਕੈਨੇਡਾ ਰੀਅਲ ਅਸਟੇਟ ਐਸੋਸੀਏਸ਼ਨ ਦੀ ਤਾਜ਼ਾ ਰਿਪੋਰਟ ਅਨੁਸਾਰ ਅਪ੍ਰੈਲ ਦੇ ਮਹੀਨੇ ਚ ਘਰਾਂ ਦੀ ਵਿਕਰੀ 2024 ਦੇ ਮੁਕਾਬਲੇ 10% ਘਟੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਉਂਝ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਤੇ ਜ਼ੋਰ ਦੇ ਰਹੇ ਨੇ, ਪਰ ਹੁਣ ਟਰੰਪ ਸਰਕਾਰ ਇਕ ਰਿਐਲਿਟੀ ਸ਼ੋਅ ਰਾਹੀਂ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਦੀ ਯੋਜਨਾ ਬਣਾ ਰਹੀ ਹੈ। US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਕ TV ਸ਼ੋਅ ਸ਼ੁਰੂ ਕਰਨ ਤੇ ਵਿਚਾਰ ਕਰ ਰਹੇ ਨੇ, ਜਿਸ ਵਿਚ ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਲਈ ਮੁਕਾਬਲਾ ਕਰਨ ਲਈ ਕਈ ਚੁਣੌਤੀਆਂ ਵਿਚੋਂ ਲੰਘਣਾ ਪਵੇਗਾ। ਇਹ ਇਕ ਅਜਿਹਾ ਰਿਐਲਿਟੀ ਸ਼ੋਅ ਹੈ ਜਿਸ ਵਿਚ ਵੱਖ ਵੱਖ ਦੇਸ਼ਾਂ ਦੇ ਪ੍ਰਵਾਸੀ ਇਕ ਸਾਂਝੇ ਘਰ ਵਿਚ ਰਹਿਣਗੇ। ਮੁਕਾਬਲੇ ਲਈ ਵੱਖ ਵੱਖ ਚੁਣੌਤੀਆਂ ਦਿੱਤੀਆਂ ਜਾਣਗੀਆਂ ਜੋ ਦੇਸ਼ ਭਗਤੀ ਤੇ ਵੱਖ ਵੱਖ ਅਮਰੀਕੀ ਪਰੰਪਰਾਵਾਂ ਤੇ ਰੀਤੀ ਰਿਵਾਜਾਂ ਦੇ ਆਧਾਰਿਤ ਹੋਣਗੀਆਂ। ਇਕ ਆਦਮੀ ਜਾਂ ਔਰਤ ਜੋ ਅਖੀਰ ਤੱਕ ਟਿਕਿਆ ਰਹੇਗਾ ਉਹਨੂੰ ਅਮਰੀਕੀ ਨਾਗਰਿਕਤਾ ਮਿਲੇਗੀ। ਅਜਿਹਾ ਸੰਭਵ ਹੋ ਸਕਦਾ ਹੈ ਡੋਨਲਡ ਟਰੰਪ ਦੇ ਬਿਗ ਬੌਸ ਸੰਸਕਰਨ ਚ, ਹਾਲਾਂਕਿ ਯੋਜਨਾ ਸ਼ੁਰੂਆਤੀ ਪੜਾਅ ਚ ਹੈ, ਪਰ ਹੋਮਲੈਂਡ ਸਿਕਿਉਰਿਟੀ ਦੇ ਬੁਲਾਰੇ ਨੇ ਆਖਿਆ ਕਿ ਇਸ ਤਰ੍ਹਾਂ ਦੇ ਅਨੋਖੇ ਪ੍ਰਸਤਾਵ, ਖਾਸ ਕਰਕੇ ਜੋ ਅਮਰੀਕੀ ਹੋਣ ਦਾ ਅਰਥ ਦੱਸਦੇ ਨੇ, ਹਮੇਸ਼ਾ ਤਰਜੀਹੀ ਸੂਚੀ ਵਿਚ ਰਹੇ ਨੇ। ਅਜਿਹੀ ਪ੍ਰਕਿਰਿਆ ਛੇਤੀ ਹੀ ਹਕੀਕਤ ਬਣ ਸਕਦੀ ਹੈ। ਕੋਰੋਨਾ ਵਾਇਰਸ ਇਕ ਵਾਰੀ ਫਿਰ ਦੁਨੀਆਂ ਨੂੰ ਕਬਜ਼ੇ ਚ ਲੈਣ ਦੀ ਕੋਸ਼ਿਸ਼ ਕਰ ਰਿਹਾ। ਜਿਵੇਂ ਹੀ ਲੋਕ ਮਹਾਮਾਰੀ ਨੂੰ ਪਛਾਣ ਛੱਡ ਕੇ ਆਮ ਜ਼ਿੰਦਗੀ ਚ ਵਾਪਸ ਆ ਰਹੇ ਸਨ ਤਾਂ COVID-19 ਦੇ ਨਵੇਂ ਰੂਪ ਨੇ ਚਿੰਤਾਵਾਂ ਵਧਾ ਦਿੱਤੀਆਂ ਨੇ, ਜਿਸ ਕਾਰਨ ਸਿਹਤ ਵਿਭਾਗ ਚੌਕਸ ਹੋ ਗਿਆ। ਸਿੰਗਾਪੁਰ ਤੇ ਹਾਂਗਕਾਂਗ ਚ ਇਹ ਤੇਜ਼ੀ ਨਾਲ ਫੈਲ ਰਿਹਾ, ਹੁਣ ਇਹ ਰੂਪ ਭਾਰਤ ਵਿਚ ਵੀ ਪਹੁੰਚ ਗਿਆ। ਕੈਨੇਡਾ ਵਿਚ ਵੀ ਲੋਕਾਂ ਨੂੰ ਇਸ ਤੋਂ ਸਾਵਧਾਨ ਰਹਿਣ ਲਈ ਆਖ ਦਿੱਤਾ ਗਿਆ। ਇਸ ਦੇ ਨਾਲ ਹੀ ਰੇਡੀਓ ਹਮਸਫ਼ਰ ਤੋਂ ਖਬਰਾਂ ਦੇ ਇਸ ਬੁਲੇਟਿਨ ਨੂੰ ਖਤਮ ਕਰਨ ਦੀ ਲੱਕੀ ਬੈਂਸ ਇਜਾਜ਼ਤ ਚਾਹੇਗੀ। ਸਤਿ ਸ੍ਰੀ ਅਕਾਲ।